ਲਿਟਰੇਰੀਆ ਐਜੂਕੇਸ਼ਨ ਫਾਊਂਡੇਸ਼ਨ ਫਾਰ ਦਾ ਬਲਾਇੰਡ ਵੱਲੋਂ ਪੇਸ਼ ਨੇ ਪੰਜਾਬੀ ਕਹਾਣੀਆਂ, ਮੁਲਾਇਜ਼ਾ ਕਰੋ।
ਇਹ ਜਿਹੜੀ ਕਹਾਣੀ ਹੈ, ਇਹਦਾ ਨਾਂ ਹੈ ਰਿਟਾਇਰ ਬਾਬਾ। ਇਸ ਕਹਾਣੀ ਦਾ ਲਿਖਾਰੀ ਹੈ ਏਡੀ ਇਜਾਜ਼। ਹੁਣ ਮੈਂ ਤੁਹਾਨੂੰ ਕਹਾਣੀ ਸੁਣਾਉਂਦਾ। ਆਂਦੇ ਹਨ ਜੇ ਹਾਥੀ ਜੀਂਦਾ ਲੱਖ ਦਾ ਤੇ ਮੋਇਆ ਸਵਾ ਲੱਖ ਦਾ। ਇੰਜ ਮਾਲੂਮ ਹੁੰਦਾ ਹੈ ਜੇ ਇਹ ਅਖਾਣ ਕਿਸੇ ਰਿਟਾਇਰ ਹੋਣ ਵਾਲੇ ਬੰਦੇ ਬਾਰੇ ਆਖਿਆ ਗਿਆ। ਸਰਕਾਰ ਵੀ ਕਿਹੜੀ ਸਿਆਣੀ, ਜਿਸ ਕਿਹੜੇ ਸਿਆਣ ਭੋ ਨਾਲ ਆਪਣੇ ਮੁਲਾਜ਼ਮਾਂ ਤੇ ਕਰਿੰਦਿਆਂ ਨੂੰ ਇੱਕ ਮਿੱਥੇ ਅਸੂਲ ਨਾਲ ਤੇ ਟੁੱਕੇ ਅਰਸੇ ਮਗਰੋਂ ਜਦ ਨੌਕਰ ਤੋਂ ਜਵਾਨੀ ਦਾ ਪਛਾਵਾਂ ਡਲਦਾ ਹੈ ਉਹਦੇ ਉੱਤੇ ਅਗਲੀ ਹਿੰਮਤ ਤੇ ਹੌਸਲਾ ਨਹੀਂ ਰਹਿੰਦਾ ਤੇ ਇਸ ਦਰਖਤ ਦੇ ਪੱਤਰ ਜਦੋਂ ਸਾਵਲਾਂ ਛੱਡ ਕੇ ਪਲੇਤੜੀ ਬਾਵਰ ਦੇਵਣ ਲੱਗ ਪਾਉਣ ਤੇ ਇਸ ਗੰਨੇ ਦੀ ਸਾਰੀ ਰੋਹ ਨੁੱਚੜ ਜਾਵੇ, ਜਦੋਂ ਇਸ ਮੋਟਰਸਾਈਕਲ ਦਾ ਪਲੱਗ ਸ਼ਾਰਟ ਹੋ ਜਾਵੇ, ਮੋੜ ਕਿੱਕਾਂ ਤੇ ਜ਼ੋਰ ਹੋਵੇ ਤੇ ਫਿਰ ਸਰਕਾਰ ਆਪਣੇ ਇਸ ਬੰਦੇ ਨੂੰ ਉਸ ਦੇ ਪਿਛਲੇ ਪਹਿਰੇ ਤੇ ਚਿੱਟੇ ਜਾਟੇ ਦਾ ਖਿਆਲ ਕਰਕੇ ਕੁਝ ਜ਼ਰਬਾਂ ਤਕਸੀਮਾਂ ਦੇ ਕੇ ਕਫਨ ਦਫਨ ਤੇ ਕੋਲਖਾਨੀ ਦੇ ਖਰਚੇ ਮੂਜਬ ਕੁਝ ਛਿੱਲੜ ਫੜਾ ਕੇ ਫਿਰ ਹਰ ਮਹੀਨੇ ਕੁਝ ਗੁਜ਼ਾਰੀ ਰਕਮ ਵਸੂਲਣ ਲਈ ਪੈਨਸ਼ਨ ਬੁੱਕ ਨਾਂ ਦੀ ਕਾਪੀ ਦੇ ਕੇ ਮੁੜ ਉਹਨੂੰ ਰਿਟਾਇਰ ਹੋਣ ਦਾ ਲੇਬਲ ਲਾ ਕੇ ਤੇ ਵਿਹਲੇ ਰਹਿਣ ਤੇ ਆਰਾਮ ਕਰਨ ਦੀ ਸਨਦ ਫੜਾ ਕੇ ਘਰ ਨੂੰ ਟੋਰ ਦਿੰਦੀ। ਇੰਜ ਜਦੋਂ ਮੈਂ ਰਿਟਾਇਰ ਹੋ ਕੇ ਵਿਹਲੇ ਰਹਿਣ ਦਾ ਪਰਵਾਨਾ ਲੈ ਕੇ ਵਿਹੜੇ ਵੜਿਆ, ਮੁੜ ਘਰ ਆਇਆ, ਮੇਰੇ ਪੱਲੇ ਛਿੱਕੇ ਦੀਆਂ ਕੌੜੀਆਂ, ਕੁਝ ਗੇਣਵੇਂ ਛਿੱਲੜ ਰੁਪਈਏ ਵੇਖ ਕੇ ਮੇਰੀ ਰਿਟਾਇਰਮੈਂਟ ਬਾਰੇ ਆਪਣੀਆਂ ਸਾਰੀਆਂ ਆਸਾਂ ਉਮੀਦਾਂ ਦਾ ਆਪਣੇ ਹੱਥੀਂ ਗੱਲ ਗੁੜ ਛੱਡਿਆ। ਮੇਰੇ ਇਸ ਦਿਨ ਦੀ ਹੱਡ ਕਰ ਤੇ ਆਸ ਲਾਈ ਬੈਠੀਆਂ ਛੋਹਰੀ ਦੇ ਹੱਥ ਕਿਵੇਂ ਪੀਲੇ ਹੋ ਸਨ, ਛੋਹਰਾਂ ਦੇ ਨਵੇਂ ਖੋਲੜੇ ਕਿਵੇਂ ਉਸਰ ਸਨ। ਅੱਲਾ ਮਾਲਕ, ਸਾਰੀ ਹਯਾਤੀ ਮੁਲਾਜ਼ਮਤ ਦੇ ਗੱਡ ਵਿੱਚ ਜੁੱਤੇ ਰਹੇ, ਉਧਰੋਂ ਵਿਹਲੇ ਹੋਏ ਤਾਂ ਵਿਹਲੇ ਰਹਿਣ ਦੇ ਖਾਬਾਂ ਨੂੰ ਤਾਬੀਰ ਨਾ ਲੱਦੀ। ਗੱਡੇ ਦਾ ਬਲਦ ਜਿਵੇਂ ਹੁਣ ਕੋਹਲੂ ਦਾ ਡੱਗਾ ਬਣ ਗਿਆ ਹੋਵੇ। ਨੌਕਰੀ ਵੇਲੇ ਤਾਂ ਛੁੱਟੀ ਵੀ ਸੀ, ਅੱਗੇ ਪਿੱਛੇ ਵੀ ਆਰਾਮ ਕਰਨ ਵਾਸਤੇ ਗੜੀ ਤੋਂ ਗੜੀ ਲੱਭ ਜਾਂਦੀਆਂ ਸਨ, ਪਰ ਹੁਣ ਨਾ ਛੁੱਟੀ ਨਾ ਆਰਾਮ, ਚੱਲ ਸੋ ਚੱਲ। ਮੇਰੇ ਵਿਹਲੇ ਰਹਿਣ ਦੀ ਯਾਤੀ ਤੇ ਐਦ ਦੀ ਬਿਸਮਿਲਾ ਇੰਜ ਹੋਈ ਜੇ ਰਿਟਾਇਰ ਹੋ ਕੇ ਪੈਨਸ਼ਨ ਦੇ ਕਾਗਜ਼ਾਂ ਦੇ ਮੁਕੰਮਲ ਕਰਨ ਤੇ ਸਾਰਾ ਦਿਨ ਦਫ਼ਤਰ ਦੇ ਬਰਾਂਡੇ ਵਿੱਚ ਪਏ ਮੰਜੇ ਤੇ ਬੈਂਚ ਤੇ ਬੈਠਿਆਂ ਗੁਜ਼ਰ ਜਾਂਦਾ ਰਿਹਾ। ਦਫ਼ਤਰ ਬੰਦ ਹੋਣ ਲੱਗਦਾ ਹੀ ਮੁਤਲਕਾ ਕਲਰਕ ਕੱਲ ਲਾਉਣ ਦਾ ਕਹਿ ਕੇ ਟੁਰ ਜਾਂਦਾ। ਏਡੇ ਜਮੇਲੇ ਦੇ ਜਿਹੜੇ ਤਾਂ ਨੌਕਰੀ ਵੇਲੇ ਵੀ ਨਹੀਂ ਵੇਖੇ ਆਣ। ਚੰਗਾ ਵਿਹਲਾ ਹੋਇਆ ਜੇ ਅੱਜ ਬਲਕ ਵਿੱਚ ਮੈਂ ਵਿਹਲਾ ਮਹੀਨਿਆਂ ਤਾਈਂ ਰੁੱਝਾ ਰਿਹਾ। ਮੁੜ ਇਸ ਸਿਲਸਿਲੇ ਵਿੱਚ ਕਿਸੇ ਚੱਟੀ ਦੇ ਫਾਇਦੇ ਗਵਾਏ ਤਾਂ ਇਸ ਦਫ਼ਤਰ ਦੇ ਮੁਤਲਕਾ ਸ਼ੋਭੇ ਦੇ ਦੋ ਕਲਰਕਾਂ ਨੂੰ। ਚੱਟੀ ਦਾ ਆਖਿਆ, ਇੱਕ ਕਲਰਕ ਈਸਾਈ ਆ, ਉਸ ਤਾਂ ਚੱਟੀ ਨਾ ਲਈ ਦੂਜੇ ਮੁਸਲਮਾਨ ਵੱਡੀ ਲੈ ਕੇ ਕੰਮ ਕਰ ਛੱਡਿਆ। ਹੁਣ ਮੈਂ ਹਰ ਮਹੀਨੇ ਬੈਂਕ ਦੇ ਵਿੱਚ ਪੈਨਸ਼ਨ ਲੈਣ ਵਿੱਚ ਸਾਰਾ ਦਿਨ ਲੰਘਾ ਦੇਣਾ ਵਿਹਲਾ ਜੋ ਆਇਆ। ਸਰਕਾਰ ਨੇ ਵੀ ਵਿਹਲੇ ਰਹਿਣ ਦੀ ਸਨਦ ਦੇ ਛੱਡੀ ਏ, ਹੁਣ ਮੈਂ ਕੋਈ ਕੰਮ ਨਹੀਂ ਕਰਦਾ। ਘਰਦਿਆਂ ਵੀ ਪਾਬੰਦੀ ਲਾ ਛੱਡੀ ਏ ਜੇ ਬਾਬਾ ਕੋਈ ਕੰਮ ਨਾ ਕਰੀ। ਹੁਣ ਜੇ ਮੇਰੇ ਵਿਹਲੇ ਰਹਿਣ ਦਾ ਵੇਰਵਾ ਕੀਤਾ ਜਾਵੇ ਤਾਂ ਇੰਜ ਏ ਜੇ ਸਵੇਰੇ ਸਵੇਰੇ ਬਾਂਗ ਮਿਲਦਿਆਂ ਹੀ ਮਸੀਤੇ ਰਲਕ ਜਾਣਾ, ਨਮਾਜ਼ ਤੇ ਅੱਲਾ ਤੌਬਾ ਤੋਂ ਫਾਰਗ ਹੋ ਕੇ ਆਪਣੇ ਵਰਗੇ ਵਿਹਲਿਆਂ ਦੀ ਢੋਹ ਵਿੱਚ ਬਹਿ ਕੇ ਚਿਰ ਤਾਈਂ ਇੱਕ ਦੂਜੇ ਦੇ ਦੁੱਖ ਵਡੇਂਦਾ ਹਾਂ। ਗਿੱਟੇ ਗੋਡੇ ਤੇ ਲੱਖ ਦੀ ਪੀੜ, ਖੰਘ ਤੇ ਨਜ਼ਲੇ, ਕੇਰੇ ਦੇ ਨੁਸਖਿਆਂ ਦਾ ਵਨਾਂਦੜਾ ਕਰਦਾ ਵਿਹਲਾ ਜੋ ਆਇਆ। ਕੰਮ ਤਾਂ ਹੈ ਕੋਈ ਨਹੀਂ, ਮੁੜ ਅਖਬਾਰ ਆ ਗਿਆ। ਮੇਰੇ ਨਾਲ ਦੇ ਸਾਰੇ ਵਿਹਲੇ ਕਿਸੇ ਚਾਹ ਦੇ ਖੋਖੇ ਤੇ ਅਖਬਾਰ ਦੇ ਆਲੇ ਦੁਆਲੇ ਬਹਿ ਕੇ ਮੁਲਕ ਤੇ ਕੌਮ ਦੀ ਹਾਲਤ, ਦਹਿਸ਼ਤਗਰਦੀ, ਬੱਬਾਂ ਦੀ ਬਾਰਿਸ਼, ਬਾਦਗਾਹਾਂ ਤੇ ਬਜ਼ੁਰਗਾਂ ਦੇ ਦਰਬਾਰਾਂ ਦੀ ਬਰਬਾਦੀ ਲਿਖਦੇ। ਪਹਾੜ ਤੇ ਅਣਹੋਣੇ ਸਲਾਬ ਵਿੱਚ ਡੁੱਬਦੀ ਕੌਮ ਨੂੰ ਵੇਖ ਕੇ ਆਪਣੇ ਦਿਲ ਤੇ ਦਿਮਾਗ ਨੂੰ ਕਿੰਨਾ ਚਿਰ ਰੁੱਝੇ ਰੱਖਦੇ ਨੇ ਤੇ ਮੁੜ ਇਸ ਪਰੇਸ਼ਾਨੀ ਵਿੱਚ ਕਾਟਾ ਦਿਨ ਦਾ ਆ ਜਾਂਦਾ ਹੈ। ਘਰ ਅੱਪੜਦਿਆਂ ਹੀ ਨੂੰਹਾਂ ਦੀ ਆਵਾਜ਼ ਆਉਂਦੀ ਏ, ਹਾਂਡੀ ਰੋਟੀ ਨੂੰ ਚਿਹਰ ਹੋ ਚੱਲਿਆ ਹੈ, ਬਾਬਾ ਕੰਮ ਤਾਂ ਤੈਨੂੰ ਹੈ ਕੋਈ ਨਹੀਂ, ਰੱਬ ਵਿਹਲਿਆਂ ਦਿੱਤਿਆਂ ਨਹੀਂ, ਬਾਜ਼ਾਰੋਂ ਚੜ੍ਹਨ ਲਈ ਕੁਝ ਫੜ ਲਿਆ। ਬਾਜ਼ਾਰ ਵੜਦਿਆਂ ਹੀ ਪਤਾ ਚੱਲਦਾ ਹੈ ਜੇ ਕਾਈ ਦਾਲ ਕਾਈ ਸਬਜ਼ੀ 100-150 ਰੁਪਏ ਕਿਲੋ ਤੋਂ ਘੱਟ ਨਹੀਂ ਪਈ ਲੱਭਦੀ ਤੇ ਕਸਾਈ ਵੀ ਪਾਣੀ ਵਾਲੇ ਗੋਸ਼ਤ ਨੂੰ ਅੱਗ ਲਾਈ ਬੈਠੇ ਨੇ। ਸਬਜ਼ੀ ਆਲੇ ਸਾਵੇ ਧਨੀਏ ਦਾ ਭਾਅ 200 ਰੁਪਏ ਕਿਲੋ, ਲਸਣ 250 ਰੁਪਏ, ਟਮਾਟਰ 40 ਦਾ ਭਾਅ, ਸਾਵੀਆਂ ਮਿਰਚਾਂ ਤੇ ਨਿੰਬੂ ਦਾ ਭਾਅ ਵੀ 150 ਰੁਪਏ ਸੁਣਾਇਆ। ਇਹ ਸੁਣ ਕੇ ਹੱਥੋਂ ਪੈਰੋਂ ਨਿਕਲ ਗਈ। ਮੈਂ ਉਹ ਚੰਗੇ ਵੇਲੇ ਯਾਦ ਕਰਨ ਲੱਗ ਪਿਆ ਜਦੋਂ ਸਬਜ਼ੀ ਨੂੰ ਤੱਕੜੀ ਤੇ ਰੱਖਣਾ ਗੁਨਾਹ ਤੇ ਉਲਾਮਾ ਵੱਡ ਵਡੇਰੇ ਜੰਗਲ ਵਿੱਚ ਉੱਗੀ ਸਬਜ਼ੀ ਤੋੜ ਲਿਆਉਂਦੇ ਜਾਂ ਕਿਸੇ ਵਾਹੀ ਵਾਣ ਕੋਲੋਂ ਮੁਫ਼ਤ ਪੰਡ ਬੰਨ ਲਿਆਉਂਦੇ। ਵੱਡਾ ਗੋਸ਼ਤ ਹੁਣ ਜਿਤਨੇ ਦਾ ਕਿਲੋ ਪਿਆ ਲੱਭਦਾ, ਕਦੀ ਉਤਰਿਆਂ ਦੀਆਂ 2 ਵਿਹੜੀਆਂ ਆ ਜਾਂਦੀਆਂ ਸਨ। ਗੰਜੀ ਧੋਵੇ ਕੀ ਤੇ ਨਿਚੋੜੇ ਕੀ, ਘੰਟਿਆਂ ਤਾਈਂ ਇਸ ਬੰਨ ਖੜਵਾ ਵਿੱਚ ਰੁਝਾ ਰਿਹਾ। ਆਖਰ ਧੱਕੇ ਦੌੜੇ ਖਾ ਕੇ ਕੌੜਾ ਗੁੱਟ ਬਾਹਰੀ ਲਿਆ। ਬਿੰਡੀਆਂ ਦੇ ਡਾਲ ਉਰਾ ਪੁਰਾ 200 ਰੁਪਏ ਵਿੱਚ ਲੱਭਾ। ਘਰ ਪੜਿਆ ਦਿਨ ਸਿਰ ਤੇ ਆ ਗਿਆ। ਬਾਬਾ ਕੰਮ ਤਾਂ ਤੈਨੂੰ ਹੈ ਕੋਈ ਨਹੀਂ, ਚੜ੍ਹਨ ਤਾਂ ਵੇਲੇ ਨਾਲ ਲੈ ਲਿਆ ਕਰ, ਨਿੱਕੀ ਨੂੰ ਬੁੜਬੁੜ ਕੀਤੀ। ਮੇਰੇ ਕੋਲ ਵੀ ਜਵਾਬ ਕੋਈ ਨਹੀਂ ਹੈ, ਵਿਹਲਾ ਜੋ ਹੋਇਆ। ਰੋਟੀ ਹਾਂਡੀ ਨੂੰ ਚਿਰ ਹੋ ਜਾਣ ਦਾ ਆ ਕੇ ਦੂਹਾਂ ਨੂਹਾਂ ਆਪਣੇ ਬਾਲ ਮੇਰੀ ਝੋਲੀ ਵਿੱਚ ਸੁੱਟ ਕੇ ਹਾਂਡੀ ਤੇ ਰੋਟੀਆਂ ਪਕਾਉਣ ਲੱਗ ਪਈਆਂ। ਅੱਥਰੇ ਬਾਲ ਇੱਕ ਨੇ ਮੇਰੀ ਐਨਕ ਦੀ ਟੰਗ ਮਰੋੜ ਦਿੱਤੀ ਤੇ ਦੂਜੇ ਨੇ ਅਖਬਾਰ ਲੀਲੋ ਰੀਲ ਕਰ ਛੱਡਿਆ। ਫਾਥੀ ਦਾ ਫਟਕਣ ਕੀ, ਕੁਝ ਹੀ ਚਿਰ ਮਗਰੋਂ ਬਾਲਾਂ ਮੇਰੀ ਝੋਲੀ ਟੱਟੀ ਨਾਲ ਭਰ ਦਿੱਤੀ। ਇੱਕ ਹੱਥ ਨਾਲ ਨਲਕਾ ਗੇੜਿਆ ਤੇ ਨਿਆਣੇ ਦੋਤੇ, ਆਪਣਾ ਚੋਲਾ ਛਛਲਿਆ, ਲਹਿਦਾ ਗੁਜ਼ਰ ਗਿਆ। ਵੱਡੀ ਆਖਣ ਲੱਗੀ, ਬਾਬਾ ਫੇਰ ਆ ਕੇ ਅੱਖ ਕਾਣੀ ਕਰ ਲਵੀ, ਕੰਡ ਨਿਸਲ ਹੁਣ ਨਾ ਕਰ, ਦੇਹ ਡਲ ਗਿਆ ਹੈ, ਰੋਟੀ ਮੁਰੱਬੇ ਦੇ ਆ। ਦੁੱਧ ਪੀਣ ਨੂੰ ਬਾਂਦਰੀ ਤੇ ਸੋਟੇ ਖਾਣ ਨੂੰ ਰਿੱਛ, ਸੁੱਖ ਨਾਲ ਨਸੀਬਾਂ ਦੇ ਸਰਕਾਰ ਤਾਂ ਮੈਨੂੰ ਵਿਹਲੇ ਰਹਿਣ ਦੀ ਸਨਦ ਦੇ ਕੇ ਘਰ ਟੁਰਿਆ, ਪਰ ਘਰਦਿਆਂ ਤਾਂ ਗੱਡੇ ਤੋਂ ਛੁੱਟੇ ਡੱਗੇ ਨੂੰ ਕੋਹਲੀ ਤੇ ਜੋ ਦਿੱਤਾ। ਰੋਟੀ ਲੈ ਕੇ ਮੁਰੱਬੇ ਟੁਰਿਆ ਤਾਂ ਰਾਏ ਕੁੱਤੇ ਵੱਢ ਲਿਆ। ਬਹਿੰਦਾ ਉਠੀਂਦਾ ਮੁਰੱਬੇ ਅਪੜਿਆ ਤਾਂ ਮੁੰਡਿਆਂ ਗੂੰਗੂਆਂ ਤੋਂ ਮਿੱਟੀ ਲਾਈ, ਮੂੰਹ ਰੱਖਣ ਕੀਤੀ। ਬਾਬਾ ਤੈਨੂੰ ਹਟਕਿਆ ਤੇ ਹੋੜਿਆ, ਕੰਮ ਨਾ ਕੀਤਾ ਕਰ, ਪਰ ਤੂੰ ਹਟਿਆ ਨਹੀਂ, ਮੁੜ ਟਿੱਕੀ ਦੇਵਣ ਆ ਗਿਆ ਹੈ। ਉਹਨਾਂ ਮੁੜ ਮੇਰੀ ਕੁੱਤੇ ਵੱਡੀ ਲੱਤ ਵੇਖੀ ਤਾਂ ਪਿਆਰ ਨਾਲ ਬੋਰਡ ਦੇ ਪਾਪੇ ਤੇ ਮਿੱਟੀ ਦੀ ਮੁੱਠ ਰੱਖ ਕੇ ਫੱਟ ਦੇ ਉੱਤੇ ਬੰਨ ਦਿੱਤੀ। ਮੁੜ ਉਹ ਰੋਟੀ ਖਾਣ ਲੱਗੇ ਤਾਂ ਕਹਿਣ ਲੱਗੇ, ਪਿਓ ਸਾੜਿਆ ਵੇਲਾ ਰੱਬੂ ਹੈ, ਚਾਰ ਫੇਰੇ ਹਲਾਂ ਦੇ ਰਹਿੰਦੇ ਨੇ, ਉਹ ਤਾਂ ਦੇ ਛੱਡ। ਮੈਂ ਹੱਲ ਪੂਰੇ ਕੀਤੇ ਤਾਂ ਮੁੰਡੇ ਅੰਨ ਪਾਣੀ ਖਾ ਕੇ ਲੱਕ ਸਿੱਧਾ ਕਰਨ ਲਈ ਲੱਗ ਪਏ। ਮੈਂ ਵੀ 2 ਗੁੱਟ ਪਾਣੀ ਦੇ ਪੀਤੇ ਤੇ ਨਿਕਲੇ। ਮੁੰਡੇ ਨੇ ਆਖਿਆ, ਬਾਬਾ ਮਸ਼ੀਨ ਤੇ ਥੱਬਾ ਮਕਈ ਦਾ ਪਿਆ ਏ, ਕੰਮ ਤਾਂ ਹੈ ਤੈਨੂੰ ਹੈ ਕੋਈ ਨਹੀਂ, ਉਹ ਤਾਂ ਕੁਤਰ ਸੱਟ। ਪੱਠੇ ਕੁਤਰ ਕੇ ਹਟਿਆ ਤੇ ਮੇਰੀ ਵਕਤਾਂ ਦੀ ਮਹਿੰਗੀ ਔਲਾਦ ਮੈਨੂੰ ਆਖਿਆ, ਬਾਬਾ ਘਰ ਬਾਲਣ ਕੋਈ ਨਹੀਂ, ਟੰਗਰਾਂ ਦੀ ਪੰਡ ਬੱਧੀ ਪਈ ਏ, ਚਾਹ ਤੇ ਘਰ ਅਪੜਾ, ਬੱਦਲ ਆਇਆ ਕੰਮ ਨਾ ਕੀਤਾ ਕਰ, ਸਾਡੇ ਹੁੰਦਿਆਂ ਐਸ਼ ਕਰ ਐਸ਼। ਛਿੱਟੀਆਂ ਦੀ ਪੰਡ ਲੈ ਕੇ ਟੁਰਿਆ ਤੇ ਰਾਏ ਮੀਂਹ ਵਿਹਲੜ ਗਿਆ, ਪੰਡ ਭਾਰੀ ਹੋ ਗਈ ਜਿਵੇਂ ਘਰ ਅਪੜਿਆ ਮੈਨੂੰ ਪਤਾ ਹੈ। ਘਰ ਦਾ ਬੂਹਾ ਖੜਕਾਇਆ ਤਾਂ ਢੇਰ ਚਿਰ ਪਿੱਛੋਂ ਨੂੰਹਾਂ ਬੋਲੀਆਂ, ਕੌਣ ਹੈ? ਮੈਂ ਜਵਾਬ ਦਿੱਤਾ, ਉਰਾ ਪਰਾ ਦਾ ਮਾਰਿਆ ਹੋਇਆ। ਬੂਹਾ ਖੁੱਲ੍ਹਾ ਤਾਂ ਛਿੱਟੀਆਂ ਦੀ ਪੰਡ ਦਰਵਾਜ਼ੇ ਵਿੱਚ ਫਸ ਗਈ। ਛੋਟਾ ਪੜਿਆਰ ਮੁੰਡਾ ਛਿੱਟੀ ਲੈ ਕੇ ਘਰ ਆਇਆ ਹੋਇਆ ਸੀ। ਉਸ ਮੈਨੂੰ ਦਰਵਾਜ਼ੇ ਵਿੱਚ ਫਾਤਾ ਵੇਖ ਕੇ ਮੰਜੀ ਤੇ ਬੈਠੀਆਂ ਹੀ ਹਦਾਇਤਾਂ ਦੇਣੀਆਂ ਦਿੱਤੀਆਂ। ਬਾਬਾ 2 ਇੰਚ ਥੱਲੇ, ਜ਼ਰਾ ਖੱਬੇ, ਥੋੜਾ ਸੱਜੇ, ਹੋਰ ਜ਼ੋਰ ਲਾਓ। ਜ਼ੋਰ ਲਾਉਂਦਿਆਂ ਗਰਦਨ ਦੀ ਪੀੜ ਨਿਕਲ ਗਈ। ਕੌਣ ਗੁੱਟੇ ਤੇ ਨੱਪੇ, ਮੁੱਠੀਆਂ ਭਰਨ ਵਾਲੀ ਤਾਂ ਚਿਰੋਕਣੀ ਕਬਰੀ ਜਾ ਸੁੱਤੀ। ਮੈਂ ਵਿਹਲਾ ਸੀ, ਇੱਕ ਹੱਥ ਨਾਲ ਆਪਣੇ ਆਪ ਨੂੰ ਮੁੱਠੀਆਂ ਭਰਦਾ ਰਿਹਾ। ਅਗਲੇ ਦਿਹਾੜੇ ਸਵੇਰੇ ਸਵੇਰੇ ਮਸੀਤੋਂ ਮੁੜਿਆ ਤਾਂ ਸਾਰਾ ਟੱਬਰ ਆਲੇ ਦੁਆਲੇ ਉਲਟਾ ਹੋ ਗਿਆ। ਆਖਣ ਲੱਗੇ, ਬਾਬਾ ਸੁਣਿਆ ਹੈ ਤੇਰੀ ਪਿਲਸਣ, ਯਾਨੀ ਪਿਨਸ਼ਨ ਵਿੱਚ ਵਾਧਾ ਹੋ ਗਿਆ। ਅੱਜ ਪਹਿਲੀ ਤਰੀਕ ਏ, ਅੱਪੜ ਤੇ 4 ਛਿੱਲੜ ਫੜ ਲਿਆ। ਬੰਦੇ ਦੀ ਹਯਾਤੀ ਦਾ ਕੋਈ ਪਤਾ ਨਹੀਂ, ਜੇ ਤੇਰੇ ਨਾਲ ਇਵੇਂ ਕਿਵੇਂ ਹੋ ਗਈ ਤਾਂ ਮੁੜ ਸਾਨੂੰ ਇਹ ਰਕਮ ਔਖਾਈ ਨਾਲ ਲਭਸੀ। ਸਿਆਣੇ ਬਾਬੇ ਇਸ ਬਾਰੇ ਢਿੱਲ ਨਹੀਂ ਕਰਦੇ, ਮੁੜ ਸਾਰਾ ਦਿਨ ਬੈਂਕ ਵਿੱਚ ਗੁਜ਼ਰ ਗਿਆ। ਪੈਨਸ਼ਨ ਦੇ ਮੁੱਠ ਰੁਪਈਏ ਮੇਰੇ ਪੱਲੇ ਵੇਖ ਕੇ ਮੁੰਡਿਆਂ ਨੇ ਆਖਿਆ, ਵੱਡਿਆਂ ਦੀ ਬੜੀ ਬਰਕਤ ਹੈ, ਇਸ ਗੰਨੇ ਨੂੰ ਜਦੋਂ ਵੀ ਵੇਲਣੇ ਵਿੱਚ ਦਿੱਤਾ ਹੈ ਕੁਝ ਨਾ ਕੁਝ ਰਹੋ ਜ਼ਰੂਰ ਨਿਕਲਦੀ ਹੈ। ਘਰ ਦੇ ਬਿੱਲ ਪੱਲਿਓਂ ਭਰ ਛੱਡਿਆ ਕਰ, ਸਾਡੀ ਕਮਾਈ ਵਿੱਚ ਤਾਂ ਬਰਕਤ ਕੋਈ ਨਹੀਂ ਰਹੀ। ਕਦੇ ਬਿਜਲੀ ਦਾ, ਕਦੇ ਗੈਸ ਤੇ ਪਾਣੀ ਦਾ ਬਿੱਲ ਜਮ੍ਹਾਂ ਕਰਵਾਉਣ ਦੀ ਮੈਂ ਵਿਹਲੇ ਦੇ ਜ਼ਿੰਮਾ ਲੱਗਾ ਆਉਂਦਾ ਹੈ। ਇੰਜ ਕਈ ਦਿਹਾੜੇ ਤਾਂ ਬੈਂਕਾਂ ਦੇ ਬਾਹਰ ਕਤਾਰ ਵਿੱਚ ਖਲੋਤੇ ਗੁਜ਼ਰਦੇ ਲੱਗੇ ਆਉਂਦੇ ਹਨ। ਇੰਜ ਜਿਸਮਾਨੀ ਤੌਰ ਤੇ ਨਹੀਂ ਤਾਂ ਜ਼ਿਹਨੀ ਤੌਰ ਤੇ ਰੁਝੇਵੇਂ ਤੇ ਬੰਨਗਾੜ ਦਿਲ ਤੇ ਦਿਮਾਗ ਦੀ ਵਸਤੀ ਉੱਜੜਦਿਆਂ ਦੇ ਵਸਤਿਆਂ ਰਿਟਾਇਰ ਹੋਏ ਨੂੰ 25 ਸਾਲ ਹੋ ਗਏ ਹਨ। ਪਿੱਛਾ ਬਹੁਤ ਦੂਰ ਤੇ ਅੱਗਾ ਨੇੜੇ ਆ ਗਿਆ ਹੈ। ਰਸ ਦੇ ਲਾਫਿਆਂ ਇਸ ਗੰਨੇ ਨੂੰ ਹੱਟ ਹੱਟ ਕੇ ਵੇਲਣੇ ਵਿੱਚ ਦੇ ਕੇ ਤੂੜੀ ਬਣਾ ਛੱਡਿਆ ਹੈ। ਇੱਕ ਆਸ ਉਮੀਦ ਤੇ ਉਡੀਕ ਹਟਕ ਤੇ ਸਵੇਰ ਤੋਂ ਸ਼ਾਮ ਹੁੰਦੀ ਚਲੀ ਜਾਂਦੀ ਏ। ਜਿਸਮਾਨੀ ਮਿਹਨਤ ਥਕੇਵੇਂ ਏਡਾ ਔਖਾ ਨਹੀਂ ਕੀਤਾ ਹੈ ਜਿਹੜਾ ਇਸ ਦੌਰ ਵਿੱਚ ਜ਼ਿਹਨੀ ਰੁਝੇਵੇਂ ਹਾਲੋਂ ਬਿਹਾਲ ਕਰ ਛੱਡਿਆ। ਕਦਮ ਕਦਮ ਤੇ ਮਸਲੇ ਇਖਲਾਕੀ ਕਦਰਾਂ ਦਾ ਕੂਚ ਕਰ ਜਾਣਾ, ਆਪਣੇ ਹੱਥੀਂ 1 ਰੁਪਏ ਦੇ ਜਿਹੜੀ ਸ਼ੈ ਖਰੀਦੀ ਉਹ ਹੁਣ 500 ਤੋਂ 1000 ਗੁਣਾ ਵਿੱਚ ਲੱਭਦੀ ਹੈ। ਕੋਈ ਸਾਨੂੰ ਨਜ਼ਰ ਲੱਗ ਗਈ ਏ, ਕੁਦਰਤ ਸਾਥੋਂ ਰੁੱਸ ਗਈ ਏ, ਕਿਦਾਂ ਹੀ ਪਾਣੀ ਤੇ ਕਿਤੇ ਅੱਗ ਤੇ ਬਰੂਦ, ਕਿਸੇ ਜਾਤੇ ਆਪਣੇ ਤੇ ਕਿਦਾਂ ਹੀ ਪਰਾਏ ਦੁਸ਼ਮਣਾਂ ਦਾ ਗੇਰਾ, ਭੁੱਖ ਦੀ ਤੇ ਦੁੱਖ ਦੀ। ਮੈਂ ਵਿਹਲੇ ਨੂੰ ਟੈਨਸ਼ਨ ਨਾਂ ਦੇ ਜ਼ਿਹਨੀ ਰੋਜੇ ਰੁੱਝ ਲਿਆ। ਮੈਂ ਵਿਹਲਾ ਭਲਾ ਕਦੋਂ ਵਿਹਲਾ, ਮੈਂ ਵਰਗੇ ਢੇਰ ਸਾਰੇ ਵਿਹਲੇ ਇਹਨਾਂ ਫਿਕਰਾਂ ਦੇਸ਼ਾਂ ਤੇ ਅੰਦੂਆਂ ਦਾ ਵਟਾਂਦਰਾ ਕਰਦੇ ਤੇ ਇਹਨਾਂ ਤੇ ਬਾਸ ਕਰਦਿਆਂ ਦਿਹਾੜ ਗੁਜ਼ਾਰ ਦਿੰਦੇ ਹਨ। ਫੈਸਲਾ ਕੀਤਾ ਹੈ ਟੈਨਸ਼ਨ ਤੋਂ ਬਚਣ ਵਾਸਤੇ ਨਾ ਚੈਨਲ ਵੇਖੋ ਤੇ ਨਾ ਅਖਬਾਰ ਪੜ੍ਹੋ। ਪਰ ਕਬੂਤਰ ਦੇ ਅੱਖਾਂ ਨੂੰ ਮਿਟੀਆਂ ਬਿੱਲੀ ਦਾ ਖਤਰਾ ਤਾਂ ਨਹੀਂ ਟਲਦਾ। ਮੇਰੇ ਕੋਲ ਵਿਹਲੇ ਰਹਿਣ ਦੀ ਸਰਕਾਰ ਹੀ ਸਨਦ ਹੈ, ਪਰ ਮੁੜ ਵੀ ਮੈਂ ਰੋਜੇ ਦੇ ਰਗੜੇ ਬੈਠ ਹਾਂ। ਡਾਢਿਆਂ ਦਾ 700 ਘਰ ਆਲੀ ਦੇ ਟੋਰਾ ਕਰਨ ਜਾਵਣ ਤੋਂ ਛੇਤੀ ਮਗਰੋਂ ਮੇਰੀ ਮੰਜੀ ਲਾਇਬ੍ਰੇਰੀ ਦੇ ਵਿੱਚੋਂ ਕੱਢ ਕੇ ਡਿਉੜੀ ਵਿੱਚ ਡਾਹ ਕੇ ਮੇਰਾ ਮਲਬਾ ਉੱਤੇ ਸੜ ਦਿੱਤਾ ਗਿਆ, ਜਿਵੇਂ ਪੁਰਾਣੀ ਮਸ਼ੀਨਰੀ ਗੋਦਾਮ ਵਿੱਚ ਮੈਨੂੰ ਪੜ੍ਹਨ ਲਿਖਣ ਤੋਂ ਵੀ ਵਿਹਲਾ ਕਰ ਦਿੱਤਾ ਗਿਆ। ਜਿਵੇਂ ਜਿਵੇਂ ਹਾਲਾਤ ਬਦਲਦੇ ਗਏ, ਡੇਰੀ ਤੋਂ ਲੈ ਤੋਲ ਲਈ ਬੱਤੀ ਦੀ ਲੋ ਘਟੀ ਤਾਂ ਪਰਵਾਨੇ ਵੀ ਦੂਰ ਹੋਣ ਲੱਗ ਪਏ। ਫੇਰ ਵੀ ਮੈਂ ਘਰ ਦਾ ਪੂਰਾ ਪਰਾ ਪੂਰਾ ਕਰਦਾ ਰਿਹਾ। ਜੋਕਾਂ ਚਿਰਮੁੜੀਆਂ ਨੈਣ ਪੁਰਾਣ ਵੀ ਅਗਲੇ ਨਾ ਰਹੇ, ਮੈਂ ਬਾਹਰ ਬਾਰੂ ਪਾਉਂਦਾ ਗਿਆ। ਬਹੁਤ ਹੋਣ ਲੱਗ ਪਈ, ਜਿੰਦੀਆਂ ਨਿਮਤਾਂ ਅੱਗੋਂ ਚੋਂ ਚੁੱਕੀਆਂ ਗਈਆਂ। ਇੱਕ ਰਾਤੀ ਮੈਨੂੰ ਰੋਟੀ ਨਾ ਦੀਜੀ, ਅੱਧੀ ਕੁ ਰਾਤੀ ਮੈਂ ਨੂੰਹਾਂ ਨੂੰ ਰੋਟੀ ਦਾ ਪੁੱਛਿਆ ਤਾਂ ਉਹਨਾਂ ਜਵਾਬ ਦਿੱਤਾ, ਬਾਬਾ ਖੱਪ ਵਿੱਚ ਯਾਦ ਹੀ ਨਹੀਂ ਰਿਹਾ, ਸਾਜਰੇ ਪਕਾ ਦਿਆਂਗੇ। ਅੱਲਾ ਬਖਸ਼ੇ, ਘਰ ਵਾਲੀ ਭਾਵੇਂ ਜਿਸ ਹਾਲਤ ਵਿੱਚ ਵੀ ਮੰਜੀ ਤੇ ਪਈ ਹੁੰਦੀ ਸੀ, ਦਿਨ ਵਿੱਚ ਕਈ ਵਾਰੀ ਪੁੱਛਦੀ, ਕੁੜੀਓ ਬਾਬੇ ਨੂੰ ਰੋਟੀ ਦਿੱਤੀ ਜੇ, ਬਾਬੇ ਦੇ ਕੱਪੜੇ ਧੋਤੇ ਜੇ, ਪਿਓ ਨੂੰ ਚਾਹ ਦਿੱਤੀ ਜੇ, ਹੁਣ ਕੌਣ ਸੰਭਾਲ ਕਰੇ, ਇਹ ਵੀ ਢੇਰ ਘਾਟਾ ਹੈ। ਇੱਕ ਦਿਹਾੜੇ ਨੂੰ ਆਖਿਆ, ਬਾਬਾ ਡਿਉੜੀ ਵਿੱਚ ਮੰਜੀ ਚੁੱਕ ਲੈ, ਇੱਥੇ ਤੇਰਾ ਥੁੱਕਿਆ ਸਾਡੇ ਬਾਲਾਂ ਦੇ ਪੈਰਾਂ ਨੂੰ ਲੱਗਦਾ ਹੈ, ਬਿਮਾਰੀ ਦੇ ਜਰਾਸੀਮ ਖਿਲਰ ਦੇ। ਕੁੜੀਓ ਮੈਂ ਮੰਜੀ ਕਿੱਥੇ ਡਾਵਾਂ। ਮਾਲ ਵਾਲੀ ਹਵੇਲੀ ਵਿੱਚ ਨਿੰਮ ਦੀ ਛਾਂ ਹੇਠਾਂ ਉਹਨਾਂ ਜਵਾਬ ਦਿੱਤਾ, ਨਾ ਨਾ ਦਿਓ, ਮੈਨੂੰ ਜਿਉਂਦਿਆਂ ਘਰੋਂ ਨਾ ਕੱਢੋ, ਮੈਂ ਰੋਟੀ ਪਾਣੀ ਮੰਗਣਾ ਹੈ, ਸਹਿ ਲੋੜਾਂ ਲਾਣਾ, ਦਵਾਈ ਦਾਰੂ ਦੀ ਖੁਰਾਕ ਲੈਣੀ ਪੈਂਦੀ ਹੈ, ਤੁਹਾਨੂੰ ਲਹਿਦੇ ਲਹਿਦੇ ਕਿਵੇਂ ਸੱਦਾਂਗਾ। ਬਾਬਾ ਤੈਨੂੰ ਨਿੰਮ ਨਾਲ ਪੀਪਾ ਬੰਨ੍ਹ ਦਿਆਂਗੇ, ਜਦੋਂ ਕੋਈ ਸ਼ੈ ਮੰਗਣੀ ਹੋਵੇ, ਕਈ ਲੋੜ ਹੋਵੇ, ਪੀਪਾ ਖੜਕਾ ਛੱਡਿਆ, ਹੁਣ ਮੈਂ ਪੀਪਾ ਖੜਕਾਈ ਜਾਂਦਾ ਹਾਂ, ਕੰਮ ਕੋਈ ਨਹੀਂ ਕਰਦਾ, ਉਂਝ ਮੈਂ ਵਿਹਲਾ ਰਹਿੰਦਾ ਹਾਂ। ਮੇਰੀ ਲਾਡਲੀ ਤੇ ਮਹਿੰਗੀ ਔਲਾਦ, ਸਵੇਰੇ ਸਵੇਰੇ ਮੈਂ ਡੰਗਰਾਂ ਵਾਲੀ ਹਵੇਲੀ ਵਿੱਚ ਪਏ ਦੀ ਜ਼ਿਆਰਤ ਕਰਕੇ ਹਜ ਕਰ ਜਾਂਦੀ, ਹੁਣ ਮੈਂ ਰਿਟਾਇਰ ਬਾਬਾ ਕਿੰਨਾ ਕੁੱਬਾ ਤੇ ਡੋਰਾ ਹੋ ਗਿਆ, ਹੱਥ ਵੀ ਕੰਬਣ ਲੱਗ ਪਏ, ਦਸਖਤ ਕਰਨਾ ਵੀ ਔਖਾ ਹੈ। ਮੁੰਡੇ ਪੈਨਸ਼ਨ ਦੇ ਫਾਰਮ ਤੇ ਅੰਗੂਠਾ ਲਵਾ ਕੇ ਬੈਂਕ ਲਈ ਬੈਗ ਜਾਂਦੇ ਨੇ ਤੇ ਪੈਨਸ਼ਨ ਲੈ ਆਉਂਦੇ। ਮੈਂ ਤਾਂ ਕਦੀ ਕਦੀ ਤੇ ਬਰੂਟਾ ਹਾਂ, ਡੇਰੀ ਨੂੰ ਟੋਪਾ ਹੈ, ਗਈ ਜਵਾਨੀ ਆਇਆ ਬੁਢਾਪਾ ਜਾਗ ਪਈਆਂ ਸਭ ਪੀੜਾਂ ਡੇਰੀ ਹੱਥ ਦੜਵਾਈ ਦੇ ਜੋਕਾਂ ਚੁਰ ਮੁੜੀਆਂ ਹਨ ਦੀਗਰ ਵੇੜਾ ਏ ਚਰਖੇ ਦੀ ਕੱਠ ਵੀ ਬਜਦੀ ਪਈ ਵਖੇਂਦੀ ਏ ਸਾਹ ਵੀ ਡੋਰੀ ਤਰੁੱਟਦੀ ਪਈ ਏ ਵਾਹਦੇ ਆਖਣ ਪੀੜ ਲੱਕੇ ਦੀ ਵਾਹਦੇ ਆਖਣ ਚੁੱਕ ਸੱਚੀ ਗੱਲ ਮੋਹਨ ਬਖਸ਼ਰਾ ਅੰਦਰੋਂ ਗਈ ਮੁੱਕ ਕੱਲ ਨੂੰਹਾਂ ਆਪੋ ਵਿੱਚ ਸਲਾਹ ਕੀਤੀ ਜੇ ਇਹ ਚਾਰ ਬੋਰੀਆਂ ਚਾਵਲਾਂ ਦੀਆਂ ਇੱਕ ਪਾਸੇ ਚਾਰ ਰੱਖੋ ਬਾਬੇ ਦਾ ਦੀਵਾ ਬੁੱਝਣ ਤੇ ਟਲ ਖੜਕਣ ਵਾਲਾ ਹੈ ਦੋ ਵਿਹੜੀਆਂ ਵੀ ਹੈਣ ਬਾਬੇ ਨੂੰ ਵੱਡਾ ਕਰਕੇ ਸ਼ਰੀਕ ਬਰਾਦਰੀ ਵਿੱਚ ਨੱਕ ਉੱਚਾ ਕਰਾਂਗੇ ਹੁਣ ਮੈਂ ਵਿਹਲਾ ਹਾਂ ਮੁੰਡੇ ਪਿੰਸ਼ਨ ਦੀ ਆਪੋ ਰੱਖ ਲੈਂਦੇ ਨੇ ਅਤੇ ਦੀਆਂ ਲੈ ਗਏ ਨੇ ਜਵਾਈ ਅਤੇ ਨੂੰਹਾਂ ਲੈ ਗਈਆਂ ਪੂਤ ਹਮ ਰਹਿ ਗਏ ਊਤ ਕੇ ਊਤ ਮੈਂ ਲਾਉ ਲੈ ਗਿਆ ਵਿਹਲਾ ਹੁਣ ਇੱਕ ਵੱਡੀ ਫਿਕਰ ਵਿੱਚ ਰੁੱਝ ਗਿਆ ਸੋਚਣਾ ਵਾ ਅੱਗਾ ਵੀ ਨੇੜੇ ਆ ਗਿਆ ਅਗਲੇ ਸਫ਼ਰ ਦੀ ਤਿਆਰੀ ਏ ਅਤੇ ਬੇੜੀ ਭਾਂਡਾ ਵੀ ਪੱਲੇ ਨਹੀਂ ਬੇਖਰਚਾ ਜਿਹਾ ਮੁਸਾਫ਼ਰ ਹਾਂ ਭਾਂਡਾ ਵੀ ਖਾਲੀ ਹੈ ਚਰਖੜੇ ਦੇ ਦੋ ਤੰਦਾਂ ਦੀ ਨਹੀਂ ਗਤੀਆਂ ਅਤੇ ਪੜੋਟਾ ਵੀ ਸੁਖਣਾ ਦਾਜ ਵੀ ਨਹੀਂ ਬਣਿਆ ਪੀਆ ਨੂੰ ਕੀ ਮੂੰਹ ਦਿਖਾਵਾਂਗਾ ਆਜ਼ਾਦੀ ਦੇ ਚਾਰ ਦਿਹਾੜੇ ਦੋ ਆਰਜ਼ੂ ਵਿੱਚ ਅਤੇ ਦੋ ਕਾਗ ਉਡੇਨਿਆਂ ਲੰਘ ਗਏ ਵਿਹਲੇ ਰਹਿ ਗਏ ਡੋਲੇ ਮਾਹੀਏ ਦਾ ਗਮ ਦੀ ਅਤੇ ਦੁਨੀਆਂ ਵੀ ਇੱਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ ਇਹ ਸੋਚਦੇ ਸੋਚਦੇ ਗੁਜ਼ਰ ਚੱਲੇ ਜਿਹਦੀ ਉਡੀਕ ਵਿੱਚ ਸਾਰੀ ਆਜ਼ਾਦੀ ਲੰਘ ਗਈ ਉਹ ਮਰਨ ਵੇਲੇ ਵੀ ਆਵੇਗਾ ਜਾਂ ਨਹੀਂ ਯਾਰ ਮੇਰੇ ਉੱਠਾਂ ਢਿੱਲ ਲਾ ਛੱਡੀਏ ਡਰ ਏ ਜੇ ਉਹਦੇ ਆਉਣ ਤੋਂ ਪਹਿਲਾਂ ਜ਼ੋਰਾਵਰ ਦਾ ਸੱਦ ਨਾ ਆ ਜਾਵੇ ਇਹ ਆਸ ਵੀ ਜੇ ਛੇਕੜ ਲੇ ਸਾਹ ਦੇ ਹਿੜਕੋਰੇ ਉਹਦੀ ਪੂਰੀ ਉਸੀ ਕਿ ਨਹੀਂ ਅੱਖੀ ਤੇ ਹੱਥ ਵੀ ਉਹ ਦੇਵੇਗਾ ਤਾਂ ਜੇ ਮੌਤ ਸੁਖੀ ਹੋ ਜਾਂਦੀ ਇਸ ਹੁਨੜਿਓ ਵੇਲੇ ਉਰਦੂ ਦੇ ਇੱਕ ਸ਼ਾਇਰ ਦੇ ਦੋ ਸ਼ੇਰ ਯਾਦ ਆ ਗਏ ਨੇ ਦੁਨੀਆਂ ਕੀ ਹਰ ਚੀਜ਼ ਆਨੀ ਜਾਣੀ ਦੇਖੀ ਜੋ ਆ ਕੇ ਨਾ ਜਾਏ ਵੋ ਬੁਢਾਪਾ ਦੇਖਾ ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ ਜ਼ਮੀਨ ਸੇ ਖੈਂਚ ਕੇ ਲਾਇਆ ਆਸਮਾਨ ਸੇ ਖੈਂਚ ਕੇ ਲਾ ਐ ਮੇਰੇ ਬੁਢਾਪੀ ਜਵਾਨੀ ਕੋ ਕਹੀਂ ਸੇ ਖੈਂਚ ਕੇ ਲਾ ਗੱਟੀਆਂ ਸਾਇਲਾਂ ਆਲਾ ਨਖਸਮਾ ਜਿਹਾ ਹੋ ਕੇ ਮੈਂ ਵਿਹਲਾ ਬੇਵਸੀ ਵਿੱਚ ਮਾਲ ਡੰਗਰਾਂ ਵਾਲੀ ਹਵੇਲੀ ਵਿੱਚ ਪਿਆ ਪੀਪਾ ਖੜਕਾਈ ਜਾਣਾ ਕੱਲ ਇੱਕ ਬਾਬੇ ਮੈਨੂੰ ਉਮਰ ਦੀ ਦਰਾਜ਼ੀ ਦੀ ਦੁਆ ਦਿੱਤੀ ਏ ਵਿਹਲਾ ਬੈਠਾ ਸੋਚ ਰਿਹਾ ਹਾਂ ਜੇ ਇਹ ਦੁਆ ਮਨਜ਼ੂਰ ਹੋ ਗਈ ਤਾਂ ਵਿਹਲਾ ਕੀ ਕਰਾਂਗਾ ਵਿਹਲਾ ਹਾਸਾਂ ਤਾਂ ਇੰਨੀਆਂ ਗੱਲਾਂ ਉਲੀਕੀਆਂ ਹਨ ਕਦ ਯਾਦ ਕਰਸ
ਤੁਸੀਂ ਮੁਲਾਹਿਜ਼ਾ ਕਰ ਰਹੇ ਸੋ ਪੰਜਾਬੀ ਕਹਾਣੀ ਰਿਟਾਇਰ ਬਾਬਾ